ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਗੁਰੂ ਹਰਗੋਬਿੰਦ ਦਰਸ਼ਨ। ਆਓ ਉਸਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੰਕ ਦੂਜਾ, ਝੂਠੇ ਅਤੇ ਸੱਚੇ ਪਾਤਸ਼ਾਹ ਦਾ ਅੰਤਰ। ਆਗਰੇ ਦੇ ਇੱਕ ਸਿੱਖ ਦੀ ਬੜੀ ਸੁੰਦਰ ਸਾਖੀ ਮਿਲਦੀ ਹੈ। ਇਹ ਗਰੀਬ ਸਿੱਖ ਘਾਹ ਖੋਤਣ ਵਾਲਾ ਸੀ। ਦੋਵਾਂ ਪਾਤਸ਼ਾਹਾਂ ਦੇ ਤੰਬੂ ਖੇਤਾਂ ਵਿੱਚ ਨੇੜੇ ਨੇੜੇ ਲੱਗੇ ਹੋਏ ਸਨ, ਜਹਾਂਗੀਰ ਦਾ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਤੰਬੂ। ਇਸ ਗਰੀਬ ਸਿੱਖ ਨੇ ਜਹਾਂਗੀਰ ਦੇ ਤੰਬੂ ਵਿੱਚ ਜਾ ਕੇ ਆਪਣੀ ਕਮਾਈ ਵਿੱਚੋਂ 2 ਤਾਂਬੇ ਦੇ ਪੈਸੇ ਮੱਥਾ ਟੇਕਿਆ ਅਤੇ ਇਹ ਜਾਣਨ ਦੀ ਇੱਛਾ ਪ੍ਰਗਟ ਕੀਤੀ ਕਿ ਸੱਚੇ ਪਾਤਸ਼ਾਹ ਕਿੱਥੇ ਹਨ, ਤੂੰ ਕਿਸ ਨੂੰ ਮਿਲਣਾ ਚਾਹੁੰਦਾ ਹੈ, ਜਹਾਂਗੀਰ ਨੇ ਪੁੱਛੇ। ਘਸਿਆਰੇ ਨੇ ਉੱਤਰ ਦਿੱਤਾ, ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਮੈਂ ਪਾਤਸ਼ਾਹ ਹਾਂ, ਜਹਾਂਗੀਰ ਨੇ ਕਿਹਾ। ਘਾਹੀ ਨੇ ਆਪਣੀ ਭੇਟਾ ਉਸਦੇ ਸਾਹਮਣੇ ਰੱਖ ਦਿੱਤੀ ਅਤੇ ਉਸ ਅੱਗੇ ਮੱਥਾ ਟੇਕਿਆ ਅਤੇ ਫਿਰ ਉੱਠ ਕੇ ਅਰਜ਼ ਕਰਨ ਲੱਗਾ, ਸੱਚੇ ਪਾਤਸ਼ਾਹ, ਮੈਨੂੰ ਆਪਣੇ ਦਾਸ ਨੂੰ ਅੰਧਕਾਰ ਦੇ ਇਸ ਭਉ ਸਾਗਰ ਤੋਂ ਕੱਢੋ, ਆਪਣੇ ਸਰਵਗ ਗਿਆਨ ਦੇ ਪ੍ਰਕਾਸ਼ ਵਿੱਚ ਸ਼ਰਨ ਬਖਸ਼ੋ। ਇਸ ਉੱਤੇ ਜਹਾਂਗੀਰ ਨੇ ਉੱਤਰ ਦਿੱਤਾ ਕਿ ਉਹ ਅਸਲ ਵਿੱਚ ਉਸਦਾ ਉਹ ਪਾਤਸ਼ਾਹ ਨਹੀਂ ਹੈ ਜਿਸਦੀ ਕਿ ਉਸਨੂੰ ਭਾਲ ਸੀ, ਰੱਖਣਹਾਰ ਪਾਤਸ਼ਾਹ ਦਾ ਤੰਬੂ ਦੂਜੇ ਬਣੇ ਹੈ। ਗਰੀਬ ਘਾਈ ਨੇ ਆਪਣੇ 2 ਪੈਸੇ ਦੀ ਭੇਟਾ ਉੱਥੋਂ ਚੁੱਕ ਲਈ ਅਤੇ ਗੁਰੂ ਜੀ ਵੱਲ ਨੱਠ ਤੁਰਿਆ। ਬੇਗਮ ਨੂਰ ਜਹਾਂ ਗੁਰੂ ਜੀ ਪ੍ਰਤੀ ਉਚੇਚਾ ਸਨੇਹ ਰੱਖਦੀ ਸੀ ਅਤੇ ਉਹਨਾਂ ਨਾਲ ਉਸਨੇ ਕਈ ਮੁਲਾਕਾਤਾਂ ਕੀਤੀਆਂ। ਇਸੇ ਤਰ੍ਹਾਂ ਉਸ ਥਾਂ ਦੇ ਗਰੀਬ ਲੋਕ ਵੀ ਆਪਣੇ ਸੁਖਦਾਤਾ ਗੁਰੂ ਕੋਲ ਅਕਸਰ ਆਉਂਦੇ ਰਹਿੰਦੇ ਸਨ। ਇਹਨਾਂ ਦਿਨਾਂ ਵਿੱਚ ਜਹਾਂਗੀਰ ਬਿਮਾਰ ਪੈ ਗਿਆ ਅਤੇ ਆਪਣੇ ਹਿੰਦੂ ਵਜ਼ੀਰਾਂ ਦੀ ਵਹਿਮ ਭਰੀ ਸਲਾਹ ਉੱਤੇ ਉਸਨੇ ਜੋਤਸ਼ੀ ਸਦ ਭੇਜੇ ਤਾਂ ਜੋ ਉਹ ਉਹਨਾਂ ਚੰਦਰੇ ਗ੍ਰਹਿਆਂ ਨੂੰ ਦੱਸ ਸਕਣ, ਜਿਸ ਕਾਰਨ ਬਾਦਸ਼ਾਹ ਨੂੰ ਕਸ਼ਟ ਹੋ ਰਿਹਾ ਸੀ। ਚੰਦੂ ਜੋ ਗੁਰੂ ਹਰਗੋਬਿੰਦ ਜੀ ਨੂੰ ਬਾਦਸ਼ਾਹ ਜਹਾਂਗੀਰ ਦੀਆਂ ਨਜ਼ਰਾਂ ਤੋਂ ਦੂਰ ਕਰਨਾ ਚਾਹੁੰਦਾ ਸੀ ਨੇ ਜੋਤਸ਼ੀਆਂ ਨੂੰ ਇਸ ਉਦੇਸ਼ ਲਈ ਭਾਰੀ ਰਿਸ਼ਵਤ ਦੇ ਦਿੱਤੀ। ਇਸ ਪ੍ਰਕਾਰ ਨਜੂਮੀਆਂ ਨੇ ਭਵਿੱਖਬਾਣੀ ਕੀਤੀ ਕਿ ਪਰਮਾਤਮਾ ਦੇ ਸਭ ਤੋਂ ਪਿਆਰੇ ਵਿਅਕਤੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਜਾ ਕੇ ਬਾਦਸ਼ਾਹ ਦੀ ਦੇਹ ਅਰੋਗਤਾ ਲਈ ਭਗਤੀ ਕਰਨੀ ਚਾਹੀਦੀ ਹੈ। ਚੰਦੂ ਨੇ ਬਾਦਸ਼ਾਹ ਨੂੰ ਮਸ਼ਵਰਾ ਦਿੱਤਾ ਕਿ ਗੁਰੂ ਹਰਗੋਬਿੰਦ ਜੀ ਸਭ ਮਨੁੱਖਾਂ ਵਿੱਚੋਂ ਪਵਿੱਤਰ ਆਤਮਾ ਹਨ ਅਤੇ ਉਹਨਾਂ ਨੂੰ ਹੀ ਇਸ ਉਦੇਸ਼ ਲਈ ਗਵਾਲੀਅਰ ਜਾਣਾ ਚਾਹੀਦਾ ਹੈ। ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਅੱਗੇ ਬੇਨਤੀ ਕੀਤੀ। ਭਾਵੇਂ ਗੁਰੂ ਜੀ ਆਪਣੇ ਵੈਰੀਆਂ ਦੀ ਸਾਜ਼ਿਸ਼ ਨੂੰ ਭਲੀ ਪ੍ਰਕਾਰ ਜਾਣਦੇ ਸਨ, ਫਿਰ ਵੀ ਉਹ ਇੱਕਦਮ ਗਵਾਲੀਅਰ ਜਾਣ ਲਈ ਤਿਆਰ ਹੋ ਗਏ। ਜਦੋਂ ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਸਨ ਤਾਂ ਦਿੱਲੀ ਅਤੇ ਅੰਮ੍ਰਿਤਸਰ ਦੇ ਸਿੱਖਾਂ ਵਿੱਚ ਬੜੀ ਬੇਚੈਨੀ ਫੈਲੀ ਹੋਈ ਸੀ। ਉਹ ਗੁਰੂ ਜੀ ਵਿਰੁੱਧ ਗਵਾਲੀਅਰ ਵਿਖੇ ਚੰਦੂ ਵੱਲੋਂ ਕੀਤੀ ਜਾਣ ਵਾਲੀ ਕਮੀਨੀ ਸਾਜ਼ਿਸ਼ ਬਾਰੇ ਚਿੰਤਾਤੁਰ ਸਨ। ਚੰਦੂ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੁਮੇਦਾਨ ਹਰੀਦਾਸ ਨੂੰ ਲਿਖ ਦਿੱਤਾ ਸੀ ਕਿ ਉਹ ਗੁਰੂ ਜੀ ਨੂੰ ਜ਼ਹਿਰ ਦੇ ਕੇ ਜਾਂ ਕਿਸੇ ਹੋਰ ਗੋਂਦ ਰਾਹੀਂ ਮਰਵਾ ਦੇਵੇ, ਜਿਸ ਦੇ ਬਦਲੇ ਉਸਨੂੰ ਭਾਰੀ ਕੀਮਤ ਦੇਣ ਦਾ ਵਚਨ ਕੀਤਾ ਗਿਆ ਸੀ। ਉਸ ਸਮੇਂ ਤੱਕ ਹਰੀਦਾਸ ਗੁਰੂ ਜੀ ਦਾ ਸ਼ਰਧਾਲੂ ਬਣ ਚੁੱਕਾ ਸੀ, ਇਸ ਲਈ ਉਸਨੇ ਉਹ ਸਾਰੀਆਂ ਹੀ ਚਿੱਠੀਆਂ ਗੁਰੂ ਜੀ ਅੱਗੇ ਪੇਸ਼ ਕਰ ਦਿੱਤੀਆਂ। ਗੁਰੂ ਜੀ ਮੁਸਕਰਾ ਪਏ ਅਤੇ ਕੁਝ ਵੀ ਨਾ ਕਿਹਾ। ਗੁਰੂ ਜੀ ਇਸ ਕਿਲ੍ਹੇ ਵਿੱਚ ਕੈਦ ਬਹੁਤ ਸਾਰੇ ਹੋਰ ਰਾਜਿਆਂ ਨੂੰ ਮਿਲੇ ਅਤੇ ਉਹਨਾਂ ਨੂੰ ਅਕਹਿ ਖੁਸ਼ੀ ਵੰਡੀ। ਛੇਕੜ ਜਦੋਂ ਜਹਾਂਗੀਰ ਰਾਜ਼ੀ ਹੋਇਆ ਤਾਂ ਉਸਨੂੰ ਗੁਰੂ ਜੀ ਦੀ ਯਾਦ ਆਈ। ਗੁਰੂ ਜੀ ਨੂੰ ਗਵਾਲੀਅਰ ਤੋਂ ਬੁਲਾਉਣ ਵਿੱਚ ਮਲਕਾ ਨੂਰ ਜਹਾਂ, ਜਿਸ ਨੂੰ ਕਿ ਗੁਰੂ ਜੀ ਵਿੱਚ ਅਥਾਹ ਸ਼ਰਧਾ ਸੀ, ਦਾ ਬੜਾ ਹੱਥ ਸੀ। ਗੁਰੂ ਜੀ ਉਦੋਂ ਤੱਕ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਨਹੀਂ ਸਨ ਆਉਣਾ ਚਾਹੁੰਦੇ ਜਿੰਨਾ ਚਿਰ ਤਾਈਂ ਬਾਦਸ਼ਾਹ ਸਾਰੇ ਬੰਦੀ ਰਾਜਿਆਂ ਨੂੰ ਰਿਹਾਅ ਕਰਨ ਲਈ ਰਜ਼ਾਮੰਦ ਨਹੀਂ ਸੀ ਹੋ ਜਾਂਦਾ। ਆਖਿਰ ਬਾਦਸ਼ਾਹ ਮੰਨ ਗਿਆ ਕਿ ਗੁਰੂ ਜੀ ਦੀ ਨਿੱਜੀ ਜ਼ਮਾਨਤ ਉੱਤੇ ਸਾਰੇ ਰਾਜਿਆਂ ਨੂੰ ਰਿਹਾਅ ਕਰ ਦਿੱਤਾ ਜਾਵੇ। ਗਵਾਲੀਅਰ ਵਿੱਚ ਗੁਰੂ ਜੀ ਨੂੰ ਬੰਦੀ ਛੋੜ ਕਹਿ ਕੇ ਜੈ ਜੈਕਾਰ ਕੀਤੀ ਗਈ, ਜਿਨ੍ਹਾਂ ਨੇ ਕਿ ਕੈਦੀਆਂ ਦੀਆਂ ਬੇੜੀਆਂ ਤੋੜ ਕੇ ਉਹਨਾਂ ਨੂੰ ਆਜ਼ਾਦ ਕਰਵਾ ਦਿੱਤਾ। ਗਵਾਲੀਅਰ ਦੇ ਇਤਿਹਾਸਕ ਕਿਲ੍ਹੇ ਵਿੱਚ ਬੰਦੀ ਛੋੜ ਪੀਰ ਦਾ ਪਵਿੱਤਰ ਅਸਥਾਨ ਬਣਿਆ ਹੋਇਆ ਹੈ, ਜਿਸ ਨੂੰ ਹਿੰਦੂ ਅਤੇ ਮੁਸਲਮਾਨ ਇੱਕ ਸਮਾਨ ਪੂਜਦੇ ਹਨ। ਇੱਥੇ ਇਸ ਘਟਨਾ ਦੀ ਯਾਦ ਵਿੱਚ ਜੋਤ ਜਗਦੀ ਰਹਿੰਦੀ ਹੈ, ਜਿੱਥੇ ਇੱਕ ਮੁਸਲਮਾਨ ਫਕੀਰ ਉਸ ਮਹਾਨ ਬੰਦੀ ਛੋੜ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ, ਜਿਸ ਨੂੰ ਉਹ ਕੇਵਲ ਬੰਦੀ ਛੋੜ ਦੇ ਨਾਮ ਨਾਲ ਹੀ ਜਾਣਦਾ ਹੈ। ਪੰਜਾਬ ਵਿੱਚ ਹਰ ਰੋਜ਼ ਅਰਦਾਸ ਸਮੇਂ ਸਿੱਖ ਸੰਗਤ ਗੁਰੂ ਹਰਗੋਬਿੰਦ ਜੀ ਨੂੰ ਬੰਦੀ ਛੋੜ ਦੇ ਨਾਂ ਨਾਲ ਨਮਸਕਾਰ ਕਰਦੀ ਹੈ। ਯਕੀਨਨ ਇਹ ਨਾਂ ਗਵਾਲੀਅਰ ਤੋਂ ਅੰਮ੍ਰਿਤਸਰ ਤੱਕ ਪੁੱਜਾ। ਅੰਕ ਤੀਸਰਾ, ਗੁਰੂ ਹਰਗੋਬਿੰਦ ਜੀ ਦਾ ਧਿਆਨੀ ਪ੍ਰੇਮ ਨੂੰ ਨਿਵਾਜਣਾ। ਕਸ਼ਮੀਰ ਵਿੱਚ ਭਾਗਪਰੀ ਨਾਂ ਦੀ ਇੱਕ ਬਿਰਧ ਸਿੱਖ ਇਸਤਰੀ ਰਹਿੰਦੀ ਸੀ। ਉਹ ਪੂਰਨ ਸੰਤ ਸੀ ਅਤੇ ਉਸਨੇ ਆਪਣਾ ਜੀਵਨ ਸਤਿਗੁਰ ਦੇ ਅਰਪਣ ਕੀਤਾ ਹੋਇਆ ਸੀ, ਜਿਸ ਨਾਲ ਗੁਰੂ ਹਰਗੋਬਿੰਦ ਜੀ ਦੀ ਸ੍ਰੀ ਅੰਮ੍ਰਿਤਸਰ ਦੇ ਨੇੜੇ ਸ਼ਾਹਜਹਾਂ ਦੀਆਂ ਫੌਜਾਂ ਨਾਲ ਝੜਪ ਹੋਈ ਅਤੇ ਸ਼ਾਹਜਹਾਂ ਹਾਲੀ ਰਾਜ ਦਾ ਵਲੀ ਅਹਿਦੀ ਸੀ। ਉਸ ਸਮੇਂ ਤੋਂ ਹੀ ਇਹ ਬਿਰਧ ਇਸਤਰੀ ਗੁਰੂ ਦੇ ਚਰਨਾਂ ਨਾਲ ਧਿਆਨ ਵਿੱਚ ਜੁੜ ਕੇ ਆਪਣਾ ਹੱਥੀ ਖੱਦਰ ਕੱਤ ਕੇ ਗੁਰੂ ਜੀ ਲਈ ਚੋਲਾ ਬਣਾ ਰਹੀ ਸੀ। ਇਹ ਚੋਲਾ ਉਸਨੇ ਆਪ ਗੁਰੂ ਜੀ ਦੇ ਸ਼ਬਦ ਵਿੱਚ ਰੰਗੀਚ ਕੇ ਆਪਣੀ ਹੱਥੀਂ ਸੀਤਾ ਸੀ। ਗੁਰੂ ਦੀ ਯਾਦ ਵਿੱਚ ਅਨੰਦ ਮਗਨ ਬੈਠੀ ਦੀਆਂ ਅੱਖਾਂ ਵਿੱਚੋਂ ਪ੍ਰੇਮ ਦੇ ਹੰਝੂ ਆਪ ਮੁਹਾਰੇ ਚੋਲੇ ਉੱਤੇ ਵਹਿ ਤੁਰਦੇ ਅਤੇ ਉਹ ਪੁਕਾਰ ਉੱਠਦੀ, ਹੇ ਪ੍ਰਭੂ, ਕੀ ਮੇਰਾ ਪ੍ਰੀਤਮ ਆ ਕੇ ਇਸ ਨੂੰ ਅੰਗੀਕਾਰ ਕਰੇਗਾ? ਕੀ ਉਹ ਆਪਣੀ ਬਾਂਦੀ ਨੂੰ ਨਿਵਾਜੇਗਾ? ਉਹ ਉੱਧਰ ਕਿਵੇਂ ਆ ਸਕਦਾ ਹੈ? ਮੇਰੇ ਪ੍ਰੀਤਮ, ਹੁਣ ਮੇਰੇ ਵੱਲ ਫੇਰਾ ਪਾਓ, ਇਹ ਅੱਖਾਂ ਹੁਣ ਸਦਾ ਲਈ ਮੁੰਦੀਆਂ ਜਾਣ ਵਾਲੀਆਂ ਹਨ। ਹੇ ਦਾਤਾ, ਇੱਕ ਵਾਰੀ ਉਹ ਫਿਰ ਤੁਹਾਡਾ ਦਰਸ਼ਨ ਕਰ ਲੈਣ। ਉਹਦੇ ਦਿਲ ਸਾਗਰ ਅੰਦਰ ਪ੍ਰੇਮ ਦੇ ਅਨਾਮ ਕਾਂਗ ਉਛਾਲੇ ਉੱਠਦੇ ਅਤੇ ਲੈਂਦੇ ਰਹਿੰਦੇ। ਸਤਿਗੁਰੂ ਲਈ ਪੁਸ਼ਾਕਾ ਤਿਆਰ ਹੋ ਗਿਆ। ਸਤਿਗੁਰੂ ਜੀ ਨੇ ਲੜਾਈ ਵਿੱਚੋਂ ਛੱਡ ਕੇ ਆਪਣੇ ਘੋੜੇ ਦੀਆਂ ਵਾਗਾਂ ਤੁਰੰਤ ਕਸ਼ਮੀਰ ਵੱਲ ਮੋੜ ਲਈਆਂ। ਉੱਥੇ ਪੁੱਜ ਕੇ ਮਾਈ ਭਾਗ ਭਰੀ ਦਾ ਦਰਵਾਜ਼ਾ ਖੜਕਾਇਆ ਅਤੇ ਬਚਨ ਕੀਤਾ, ਮਾਤਾ, ਸਾਨੂੰ ਸਾਡਾ ਚੋਲਾ ਪਹਿਨਾਓ। ਚੋਲਾ ਪਾਉਣ ਸਮੇਂ ਸਤਿਗੁਰੂ ਜੀ ਦੇ ਨੇਤਰ ਉਸੇ ਤਰ੍ਹਾਂ ਜਲ ਨਾਲ ਭਰ ਆਏ ਜਿਵੇਂ ਮਾਈ ਭਾਗ ਭਰੀ ਚੋਲਾ ਬਣਾਉਣ ਸਮੇਂ ਦਰਸ਼ਨ ਸਿੱਖ ਲਈ ਹੰਝੂ ਵਹਾਉਂਦੀ ਰਹਿੰਦੀ ਸੀ। ਗੁਰੂ ਹਰਗੋਬਿੰਦ ਜੀ ਦਾ ਆਪਣੇ ਸਿੱਖਾਂ ਦੇ ਪ੍ਰੇਮ, ਸ਼ਰਧਾ ਅਤੇ ਅੰਦਰਲੀਆਂ ਅਰਜ਼ੋਈਆਂ ਨੂੰ ਨਿਵਾਜਣ ਦੀ ਕਥਾ ਨਿਰੰਤਰ ਅਤੇ ਅਟਲ ਰੂਪ ਵਿੱਚ ਚੱਲਦੀ ਰਹੀ ਹੈ। ਪੰਜਾਬ ਦੀ ਤਤਕਾਲੀਨ ਰਾਜਧਾਨੀ ਲਾਹੌਰ ਦੇ ਨੇੜੇ ਮੁਜ਼ੰਗ ਬਸਤੀ ਦੇ ਕਾਜ਼ੀ ਦੀ ਪੁੱਤਰੀ ਦੇ ਅਥਾਹ ਪ੍ਰੇਮ ਦਾ ਉੱਤਰ ਵੀ ਗੁਰੂ ਜੀ ਨੇ ਇਸੇ ਪ੍ਰਕਾਰ ਦਿੱਤਾ ਸੀ। ਵੱਡੀ ਆਤਮਕ ਸ਼ਕਤੀ ਪ੍ਰਾਪਤ ਕਰ ਚੁੱਕੀ ਇਹ ਇਸਤਰੀ ਜਦੋਂ ਹਾਲੀ ਕਨੀਆਂ ਹੀ ਸੀ ਤਾਂ ਉਸ ਸਮੇਂ ਦੇ ਸਿੱਖ ਮੁਸਲਮਾਨ ਸੰਤ ਮੀਆਂ ਮੀਰ ਤੋਂ ਗੁਰੂ ਘਰ ਦਾ ਸੰਦੇਸ਼ ਸੁਣ ਕੇ ਉਹ ਰਹਿਸਵਾਦੀ ਰੰਗ ਵਿੱਚ ਗੂੜੀ ਤਰ੍ਹਾਂ ਰੰਗੀ ਗਈ ਸੀ। ਮੀਆਂ ਮੀਰ ਜੀ ਰਾਹੀਂ ਗੁਰੂ ਹਰਗੋਬਿੰਦ ਸਾਹਿਬ ਦੇ ਕਈ ਸ਼ਰਧਾਲੂ ਦਰਸ਼ਨ ਕਰ ਚੁੱਕੇ ਸਨ। ਸ਼ਹਿਨਸ਼ਾਹ ਜਹਾਂਗੀਰ ਦੇ ਦਰਬਾਰ ਦਾ ਵੱਡੇ ਰਸੂਖ ਵਾਲਾ ਮੰਤਰੀ ਵਜ਼ੀਰ ਖਾਨ ਸਤਿਗੁਰੂ ਜੀ ਦੇ ਸ਼ਰਧਾਲੂਆਂ ਵਿੱਚੋਂ ਇੱਕ ਸੀ। ਇਸ ਮਹਾਨ ਮੁਸਲਮਾਨ ਇਸਤਰੀ ਦੇ ਰਾਹ ਵਿੱਚ ਕਈ ਅਸਾਧਾਰਨ ਔਕੜਾਂ ਸਨ। ਗੁਰੂ ਜੀ ਲਈ ਉਸਦੀ ਸ਼ਰਧਾ ਅਥਾਹ ਸੀ। ਮੀਆਂ ਮੀਰ ਜੀ ਵੀ ਉਸਦੇ ਰੱਬੀ ਪ੍ਰੇਮ ਦੀ ਜੋਤ ਨੂੰ ਦਬਾ ਨਾ ਸਕੇ ਅਤੇ ਉਸਨੂੰ ਗੁਰੂ ਜੀ ਦੇ ਦਰਸ਼ਨ ਕਰਾਉਣ ਵਿੱਚ ਸਹਾਇਤਾ ਕਰਨ ਲਈ ਮਜਬੂਰ ਹੋ ਗਏ। ਸੁਭਾਅ ਵਜੋਂ ਉਹ ਇੱਕ ਵਿਰਾਗਣ ਆਤਮਾ ਸੀ ਜੋ ਪੂਰੀ ਤਰ੍ਹਾਂ ਸੱਚੀ ਸੁੱਚੀ ਅਤੇ ਸੰਸਾਰੀ ਭਾਵਨਾਵਾਂ ਤੋਂ ਉਚੇਰੀ ਸੀ। ਕਿਸੇ ਪ੍ਰਕਾਰ ਦੀ ਵੀ ਅਜਿਹੀ ਸੂਝ ਭਰੀ ਨਸੀਹਤ ਕਿ ਉਹ ਇਸ ਪ੍ਰੇਮ ਚੰਗਿਆੜੀ ਨੂੰ ਆਪਣੇ ਸੀਨੇ ਵਿੱਚ ਘੁੱਟ ਕੇ ਦਬਾਈ ਰੱਖੇ ਉਸ ਲਈ ਬੇਕਾਰ ਸੀ। ਉਹ ਜਾਂ ਤਾਂ ਚਰਨ ਕਮਲਾਂ ਦਾ ਰਸ ਮਾਣਨਾ ਚਾਹੁੰਦੀ ਸੀ ਜਾਂ ਮਰ ਮਿਟਣਾ। ਉਹ ਆਪਣੇ ਸਿੱਖੀ ਭਾਵ ਨੂੰ ਨਿਰਚੱਕ ਅਤੇ ਨਿਸ਼ੰਗ ਪ੍ਰਗਟ ਕਰ ਦਿੰਦੀ ਸੀ। ਉਹ ਮੁਸਲਮਾਨਾਂ ਦੇ ਦੰਭੀ ਹੋਣ ਦੀ ਖੁੱਲ੍ਹੇ ਤੌਰ 'ਤੇ ਨਿੰਦਾ ਕਰਦੀ ਸੀ। ਉਹ ਗੁਰੂ ਜੀ ਦੀ ਸਿਫਤ ਸਲਾਹ ਕਰਦੀ ਅਤੇ ਉਹਨਾਂ ਦੀ ਪਰਮ ਸੁੰਦਰਤਾ ਅਤੇ ਬਿਰਧ ਦੀ ਪੈਜ ਰੱਖਣ ਵਾਲੇ ਪ੍ਰੇਮ ਦੇ ਗੀਤ ਗਾਉਂਦੀ। ਇਸ ਅਪਰਾਧ ਵਿੱਚ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ, ਪਰ ਉਸਦਾ ਅੰਦਰਲਾ ਧਿਆਨ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ। ਉਸਨੂੰ ਯਕੀਨ ਸੀ ਕਿ ਗੁਰੂ ਜੀ ਉਸਦੀ ਜ਼ਰੂਰ ਬਹੁੜੀ ਕਰਨਗੇ। ਗੁਰੂ ਹਰਗੋਬਿੰਦ ਜੀ ਨੇ ਇੱਕ ਰਾਤ ਉਸਦੇ ਸਿੱਧਕੀ ਪ੍ਰੇਮ ਨੂੰ ਆਪਾਰ ਜਿਗਰੇ ਨਾਲ ਨਿਵਾਜਿਆ ਅਤੇ ਕਾਜ਼ੀ ਦੇ ਘਰੋਂ ਉਸਨੂੰ ਆਪਣੇ ਹੱਥੀਂ ਬਚਾ ਕੇ ਆਪਣੇ ਨਾਲ ਅੰਮ੍ਰਿਤਸਰ ਲਿਆਂਦਾ। ਜੋ ਹੋਣਾ ਹੈ ਸੋ ਹੋ ਜਾਵੇ, ਭਾਵੇਂ ਬਾਦਸ਼ਾਹ ਵੀ ਉਹਨਾਂ ਦੇ ਵਿਰੁੱਧ ਹੋ ਜਾਵੇ, ਭਾਵੇਂ ਸੰਸਾਰੀ ਸਿਆਣੇ ਬੰਦੇ ਉਹਨਾਂ ਦਾ ਸਾਥ ਛੱਡ ਜਾਣ, ਭਾਵੇਂ ਲੋਕਾਂ ਵਿੱਚ ਉਹਨਾਂ ਦੀ ਕਿੰਨੀ ਵੀ ਬਦਨਾਮੀ ਕਿਉਂ ਨਾ ਹੋ ਜਾਵੇ ਅਤੇ ਭਾਵੇਂ ਉਹ ਇਸ ਉਦੇਸ਼ ਲਈ ਮੌਤ ਵੀ ਕਿਉਂ ਨਾ ਸਹੇੜ ਲੈਣ, ਸੱਚੇ ਸਤਿਗੁਰੂ ਨੇ ਆਪਣੇ ਸੇਵਕਾਂ ਦੀ ਰੱਖਿਆ ਕਰਨੀ ਹੈ। ਕੌਲਾ ਉਸਦਾ ਪਵਿੱਤਰ ਸਿੱਖ ਨਾਂ ਹੈ। ਗੁਰੂ ਜੀ ਨੇ ਉਸਨੂੰ ਵੱਖਰਾ ਨਿਵਾਸ ਬਖਸ਼ਿਆ। ਇੱਥੇ ਉਹ ਜਿੰਨਾ ਚਿਰ ਰਹੀ ਗੁਰੂ ਜੀ ਵੱਲੋਂ ਉਸਦਾ ਲੰਗਰ ਪਾਣੀ ਅਤੇ ਲੀੜੇ ਬਸਤਰ ਦਾ ਪ੍ਰਬੰਧ ਕੀਤਾ ਜਾਂਦਾ ਰਿਹਾ। ਧਾਰਮਿਕ ਕੱਟੜਪੰਥੀਆਂ ਦੇ ਹਰ ਖਤਰੇ ਵਿਰੁੱਧ ਉਸਦੀ ਰੱਖਿਆ ਕੀਤੀ ਗਈ। ਹਰ ਰੋਜ਼ ਗੁਰੂ ਜੀ ਹਰਿਮੰਦਰ ਸਾਹਿਬ ਤੋਂ ਜਾ ਕੇ ਉਸਦੀ ਰਾਤ ਦਿਨ ਪ੍ਰੇਮ ਸਿੱਖ ਦੀ ਰੂਹ ਦੀ ਤ੍ਰਿਪਤੀ ਲਈ ਉਸਨੂੰ ਦਰਸ਼ਨ ਦਿੰਦੇ ਸਨ। ਗੁਰੂ ਜੀ ਉਸਦੇ ਪ੍ਰੀਤ ਮੰਦਰ ਦੀ ਹਰ ਰੋਜ਼ ਨਿਵਾਜਨਾ ਕਰਦੇ। ਗੁਰੂ ਘਰ ਦੇ ਪ੍ਰੇਮੀ ਸਿੱਖ ਭਾਈ ਸਾਈਂ ਦਾਸ ਨੇ ਫਿਰੋਜ਼ਪੁਰ ਦੇ ਪਰਗਣੇ ਵਿੱਚ ਇੱਕ ਨਵਾਂ ਘਰ ਬਣਾਇਆ। ਮਨ ਵਿੱਚ ਸੱਦਰ ਸੀ ਕਿ ਜਿੰਨਾ ਚਿਰ ਤੱਕ ਗੁਰੂ ਜੀ ਇਸ ਘਰ ਵਿੱਚ ਉਹਨਾਂ ਲਈ ਬਣਾਏ ਗਏ ਕਮਰੇ ਵਿੱਚ ਚਰਨ ਨਹੀਂ ਪਾਉਣਗੇ, ਉਹ ਉਸ ਵਿੱਚ ਨਿਵਾਸ ਨਹੀਂ ਕਰੇਗਾ। क्यों ना गुरु जी नूं अरदास लिख भेजी उस दी पत्नी ने जो श्री गुरु जी दी रिश्तेदारी कारण साली भी सी अपने पति नूं आख्या। भलीए लोके ओ अंतरयामी ते जाणी जाण पातशाह दिलां दियां बुझण वाला है। जदों साडियां अरजोईयां उहनां कोल रोज़ पुजदियां हन तां लिखण दा की लाभ। साईं दास ने उत्तर दिता, श्री गुरु जी ने अमृतसर विखे बैठे उहनां दे ध्यानी प्रेम की दैवी खिच नूं लख लिया अते उस कोल पुज गए। इस यात्रा समय गुरु जी अपने एक होर अलमस्त प्रेमी संत दे बेहबल प्रेम की खातर नेपाल दियां हदां दे नेड़े पीलीभीत तक गए। अमृतसर की सिख संगत गुरु जी दे विछोड़े दियां बिरहों चोटां नूं डूंगी तरह महसूस कर रही सी। भाई बुढ़ा जी की अगवाई विच उन्हां ने गुरु चरणा दे ध्यान विच बैठ के संगत विच जुड़ के सिमरन शुरू कर दिता। हर संझ नूं ओह मिसालां बाल के हरिमंदर साहब की परिक्रमा करते हुए शब्द चौकी करदे अते उन्हां नूं इंज महसूस होंदा जिवें गुरु जी उन्हां दे अंग संग ते उन्हां दे विच व्यापक हन। वापस आ के उन्हां ने भाई बुढ़ा जी नूं दस्या कि किवें गुरु घर दे प्रेमियां दी खिच उन्हां नूं हर शाम अमृतसर लै आउंदी रही है। गुरु जी ने दर्शन दिता अते पवित्र मुखार बिन तों ये शब्द उचारे कि भाई बुढ़ा जी वालों आरंभ की गई शब्द चौंकी श्री हरिमंदर साहब का अटल नेम बनी रहेगी अते सतगुरु सदा उस दे नाल होणगे। हुण भी गुरु की संगत सतगुरु की याद विच श्री हरिमंदर साहब की परिक्रमा विच हर रोज़ शब्द चौंकी भरदी है। गुरु रूप प्यारी सात संगत जी, इस लिखत का अगला हिसाब जी नूं अगे पढ़ के सरवण कराउण की कोशिश करांगे जी। वाहिगुरू जी का खालसा, वाहिगुरू जी की फतेह।